ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਉ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ, ਇਹਨਾਂ ਵਿੱਚੋਂ ਅੱਜ ਦਾ ਵਿਸ਼ਾ ਜਮ ਭਾਗ ਦੂਜਾ ਲੇਖ ਨੰਬਰ 23। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਜਮ ਨਰਕ ਸੁਰਗ ਕੋਈ ਅਡਰੇ ਦੇਸ਼ ਜਾਂ ਟਾਪੂ ਨਹੀਂ ਹਨ, ਇਹ ਤਾਂ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਦੀ ਬਦਬੋ ਜਾਂ ਖੁਸ਼ਬੋ ਹੀ ਹੈ ਜਿਸ ਅਨੁਸਾਰ ਅਸੀਂ ਦੁੱਖ ਸੁੱਖ ਜਾਂ ਨਰਕ ਸੁਰਗ ਭੋਗਦੇ ਹਾਂ। ਨਰਕ ਸੁਰਗ ਕੋਈ ਦੇਸ਼ ਜਾਂ ਟਾਪੂ ਨਹੀਂ ਬਲਕਿ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਦੀ ਬਦਬੋ ਜਾਂ ਖੁਸ਼ਬੋ ਹੈ ਜਿਸ ਅਨੁਸਾਰ ਅਸੀਂ ਦੁੱਖ ਸੁੱਖ ਜਾਂ ਨਰਕ ਸੁਰਗ ਭੋਗਦੇ ਹਾਂ। ਗੁਰਬਾਣੀ 'ਚ ਕਈ ਐਸੇ ਲਫ਼ਜ਼ ਵਰਤੇ ਗਏ ਹਨ ਜਿਹੜੇ ਜੁਗਾ ਜੁਗਾਂਤਰਾਂ ਤੋਂ ਭਾਰਤ ਵਿੱਚ ਪ੍ਰਚਲਿਤ ਹਨ ਅਤੇ ਸਾਡੀ ਸੰਸਕ੍ਰਿਤੀ ਵਿੱਚ ਧਸ ਵਸ ਚੁੱਕੇ ਹਨ। ਕਿਸੇ ਦੇਸ਼ ਦੀ ਪ੍ਰਚਲਿਤ ਬੋਲੀ, ਕਹਾਵਤਾਂ, ਗੀਤਾਂ, ਰਹੱਸਮਈ ਕਵਿਤਾਵਾਂ ਅਤੇ ਲੋਕਾਂ ਵਿੱਚ ਜੁਗਾ ਜੁਗਾਂਤਰਾਂ ਤੋਂ ਪ੍ਰਵੇਸ਼ ਹੋਏ ਨਿਸ਼ਚਿਆਂ ਅਤੇ ਰਵਾਇਤਾਂ ਰਾਹੀਂ ਉਦਾਹਰਣ ਵਰਤ ਕੇ ਸੂਖਮ ਨੁਕਤਿਆਂ ਜਾਂ ਗੁੱਝੇ ਭੇਦਾਂ ਨੂੰ ਸਮਝਾਉਣ ਬੁਝਾਉਣ ਵਿੱਚ ਸਹਾਇਤਾ ਮਿਲਦੀ ਹੈ। ਜਿਵੇਂ ਕਿ ਭਾਰਤ ਦੀ ਜਨਤਾ ਵਿੱਚ ਜਮ, ਜਮਕਾਲ, ਜਮਦੂਤ, ਜਮ ਜੰਦਾਰ, ਦੇਵੀ ਦੇਵਤੇ, ਰਾਖਸ਼, ਦੈਂਤ, ਧਰਮ ਰਾਏ, ਅਜ਼ਰਾਇਲ ਫਰਿਸ਼ਤਾ, ਧਰਮ ਰਾਏ ਦਾ ਦਫ਼ਤਰ, ਨਰਕ ਸੁਰਗ ਆਦਿ ਅਨੇਕਾਂ ਲਫ਼ਜ਼ ਜੁਗਾਂ ਤੋਂ ਪ੍ਰਚਲਿਤ ਹਨ। ਇਸੇ ਕਰਕੇ ਗੁਰਬਾਣੀ ਵਿੱਚ ਸੂਖਮ ਅਤੇ ਗੁੱਝੇ ਭੇਦਾਂ ਨੂੰ ਸਮਝਾਉਣ ਲਈ ਇਹੋ ਜਿਹੇ ਪ੍ਰਚਲਿਤ ਲਫ਼ਜ਼ਾਂ ਦੁਆਰਾ ਟੂਕ ਜਾਂ ਉਦਾਹਰਣ ਦਿੱਤੇ ਗਏ ਹਨ ਜਿਨ੍ਹਾਂ ਦੁਆਰਾ ਸੰਗਤਾਂ ਗੁਰਬਾਣੀ ਦੇ ਸੂਖਮ ਭੇਦਾਂ ਨੂੰ ਆਸਾਨੀ ਨਾਲ ਸਮਝ ਸਕਣ। ਅਸਲ ਵਿੱਚ ਆਤਮ ਮੰਡਲ ਦੀ ਇਲਾਹੀ ਸ਼ਕਤੀ ਹੀ ਹਰ ਪਾਸੇ ਕੰਮ ਕਰ ਰਹੀ ਹੈ ਅਤੇ ਸਾਰੇ ਪਾਸੇ ਇਲਾਹੀ ਹੁਕਮ ਦਾ ਹੀ ਓਤ ਪੋਤ ਪਸਾਰਾ, ਵਰਤਾਰਾ ਅਤੇ ਖੇਲ ਅਖਾੜਾ ਹੈ। ਪਰ ਇਸ ਗੁਪਤ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਦਾ ਹੈ। ਹਾਂਜੀ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਦੋ ਜਾਏ, ਹੁਕਮੇ ਬੰਨ ਚਲਾਈਏ ਪਿਆਰੇ, ਮਨਮੁਖ ਲਹੇ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗੇ ਪੈਦਾ ਜਾਏ, ਹੁਕਮੇ ਗਣਤ ਗਨਾਈਏ ਪਿਆਰੇ, ਹੁਕਮੇ ਹੋਮੇ ਦੋਏ, ਹੁਕਮੇ ਭਵੇ ਪਵਾਈਏ ਪਿਆਰੇ, ਅਵਗੁਣ ਮੁੱਠੀ ਰੋਏ, ਹੁਕਮ ਸਜਾਪੇ ਸਾਹ ਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ। ਉੱਪਰਲੇ ਵਿਚਾਰ ਅਨੁਸਾਰ ਸਾਡੇ ਆਪਣੇ ਕਰਮ ਹੀ, ਹਾਂਜੀ ਸਾਡੇ ਆਪਣੇ ਕਰਮ ਹੀ ਉਲਟ ਕੇ ਸਾਡੇ ਹੀ ਪੇਸ਼ ਆਉਂਦੇ ਹਨ। ਗੁਰਬਾਣੀ ਇਸ ਵਿਚਾਰ ਦੀ ਇਉਂ ਪੁਸ਼ਟੀ ਕਰਦੀ ਹੈ ਅਤੇ ਨਾਲ ਹੀ ਸਖਤ ਤਾੜਨਾ ਵੀ ਕਰਦੀ ਹੈ। ਜਿਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ, ਦੱਦੇ ਦੋਸ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਣਾ, ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਅਸਲ ਵਿੱਚ ਇਲਾਹੀ ਹੁਕਮ ਦੀ ਗੁਪਤ ਸ਼ਕਤੀ ਹੀ ਜਮਾਂ ਦੇ ਕਈ ਰੂਪਾਂ 'ਚ ਕੰਮ ਕਰ ਰਹੀ ਹੈ। ਜਮ ਦੇ ਕਈ ਸੂਖਮ ਅਤੇ ਗੁੱਝੇ ਸਰੂਪ ਹਨ। ਹਾਂਜੀ, ਜਮਾਂ ਦੀ ਕੀ ਡਿਊਟੀ ਲੱਗੀ ਹੈ, ਇਹ ਕਿਵੇਂ ਵਰਤਦੇ ਹਨ? ਪਹਿਲਾਂ ਅੰਤਸ਼ਕਰਨ ਦੀ ਆਵਾਜ਼ ਦਾ ਸਰੂਪ। ਜਦ ਅਸੀਂ ਕੋਈ ਪਾਪ ਕਰਦੇ ਹਾਂ ਤਾਂ ਸਾਡਾ ਅੰਤਸ਼ਕਰਨ ਸਾਡੇ ਅੰਤਰ ਆਤਮੇ ਸਾਨੂੰ ਫਟਕਾਰਾ ਪਾਉਂਦਾ ਹੈ ਅਤੇ ਅਸੀਂ ਮਾਨਸਿਕ ਕਲੇਸ਼ ਭੋਗਦੇ ਹਾਂ, ਪਛਤਾਵਾ ਕਰਦੇ ਹਾਂ, ਮੈਂਟਲ ਟੋਰਚਰ ਸਟਾਰਟ ਹੋ ਗਿਆ। ਫਿਰ ਨੀਵੇਂ ਕਰਮ ਕਰਦਿਆਂ ਜੇ ਫੜੇ ਜਾਈਏ ਤਾਂ ਉਸੇ ਵੇਲੇ ਪੁਲਿਸ ਰੂਪੀ ਜੰਮ ਸਾਨੂੰ ਸਜ਼ਾ ਦਿੰਦੇ ਹਨ। ਜੇ ਪੁਲਿਸ ਤੋਂ ਬਚ ਵੀ ਜਾਈਏ ਤਾਂ ਭਾਈਚਾਰਾ ਸੁਸਾਇਟੀ ਰੂਪੀ ਜੰਮ ਸਾਨੂੰ ਤ੍ਰਿਕਾਰਦਾ ਹੈ, ਸੋਸ਼ਲ ਟੋਰਚਰ। ਜੇ ਭਾਈਚਾਰੇ ਤੋਂ ਵੀ ਬਚ ਜਾਈਏ ਤਾਂ ਸਾਡੇ ਕਰਮਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਸਾਡੇ ਅੰਦਰ ਸੁਲਗਦੀ ਰਹਿੰਦੀ ਹੈ, ਜੋ ਇਕੱਤਰ ਹੋ ਕੇ ਸਮੁੱਚੇ ਕਰਮਾਂ ਦਾ ਜ਼ਹਿਰ ਜੰਮ ਦੇ ਸਰੂਪ 'ਚ ਫੁੱਟ ਕੇ ਬੇਅੰਤ ਮੁਸੀਬਤਾਂ ਅਤੇ ਕਲੇਸ਼ਾਂ ਦਾ ਕਾਰਨ ਬਣਦੀ ਹੈ। ਹਾਂਜੀ, ਜੇ ਇਸ ਜੀਵਨ ਵਿੱਚ ਅਸੀਂ ਆਪਣੇ ਕਰਮਾਂ ਦੇ ਨਤੀਜੇ ਤੋਂ ਕਿਸੇ ਤਰ੍ਹਾਂ ਬਚ ਵੀ ਰਹੀਏ, ਇਹ ਤਾਂ ਹੋ ਗਏ ਇਸ ਜੀਵਨ ਵਿੱਚ ਇਸ ਜਨਮ 'ਚ ਜੋ ਭੁਗਤਾਂਗੇ, ਜੇ ਇਹਨਾਂ ਤੋਂ ਬਚ ਵੀ ਰਹੀਏ ਜਾਂ ਬਕਾਇਆ ਡੈਬਿਟ ਬੈਲੈਂਸ ਰਹਿ ਜਾਵੇ ਤਾਂ ਮੌਤ ਤੋਂ ਮਗਰੋਂ ਅੰਤ ਨਿਬੇਰਾ ਤੇਰੇ ਜੀ ਪੈ ਲੀਜੇ ਅਨੁਸਾਰ ਸੂਖਮ ਰੂਪ ਵਿੱਚ ਜੰਮ ਸਾਡੇ ਕਰਮਾਂ ਦੀ ਸਜ਼ਾ ਭੁਗਤਾਉਂਦਾ ਹੈ। ਜੇ ਸਾਡੇ ਪਾਪ ਦੀਰਘ ਫਿਰ ਵੀ ਬਚ ਗਏ ਜੀ, ਫਿਰ ਜੇ ਪਾਪ ਦੀਰਘ ਅਤੇ ਬਹੁਤ ਜ਼ਿਆਦਾ ਹੋਣ ਤਾਂ ਸਾਨੂੰ ਫਿਰ ਜੂਨੀ ਧਾਰਨੀ ਪਵੇਗੀ ਅਤੇ ਅਗਲੇ ਜਨਮ ਵਿੱਚ ਸਾਡੇ ਕਰਮਾਂ ਦੀ ਬਾਕੀ ਹਵਾੜ ਜਾਂ ਰੰਗਤ ਸਾਡੇ ਅੰਤਸ਼ਕਰਨ ਦੀ ਰੰਗਤ ਦੀ ਸ਼ਕਲ ਵਿੱਚ ਕੈਰੀ ਓਵਰ ਡੈਬਿਟ ਬੈਲੈਂਸ ਸਾਡੇ ਜੀਵ ਦੇ ਨਾਲ ਜਾਂਦੀ ਹੈ ਅਤੇ ਇਹ ਪਿਛਲੇ ਪਾਪਾਂ ਦੀ ਹਵਾੜ ਹੀ ਜੰਮ ਦੇ ਸਰੂਪ 'ਚ ਸਾਨੂੰ ਕਿਸੇ ਭਿਆਨਕ ਰੂਪ ਦੀ ਸਜ਼ਾ ਭੁਗਤਾਉਂਦੀ ਹੈ ਤਾਂ ਕਿ ਸਾਡਾ ਪਿਛਲਾ ਬਕਾਇਆ ਸਾਫ਼ ਹੋ ਜਾਵੇ। ਇਹੋ ਕਾਰਨ ਹੈ ਕਿ ਕਈ ਨੇਕ ਅਤੇ ਗੁਰਮੁਖ ਜਨਾਂ ਨੂੰ ਵੀ ਦੁੱਖ ਕਲੇਸ਼ ਆਉਂਦੇ ਹਨ ਤਾਂ ਕਿ ਉਹਨਾਂ ਦੇ ਪਿਛਲੇ ਕਰਮਾਂ ਦੇ ਬਕਾਏ ਦਾ ਕਰਜ਼ਾ ਨਿਬੜ ਜਾਵੇ। ਸਾਡੇ ਜੀਵਨ ਵਿੱਚ ਪਤੀ ਪਤਨੀ ਮਾਂ ਬਾਪ ਬੱਚੇ ਦੋਸਤ ਅਤੇ ਰਿਸ਼ਤੇਦਾਰ ਆਦਿ ਪਿਛਲੇ ਕਰਮਾਂ ਦੇ ਹਿਸਾਬ ਦੀ ਬਾਕੀ ਨਿਬੇੜਨ ਲਈ ਜਾਂ ਬਦਲਾ ਲੈਣ ਲਈ ਅਨੇਕਾਂ ਸੰਬੰਧਾਂ ਅਤੇ ਰੂਪਾਂ ਦੁਆਰਾ ਸਾਨੂੰ ਅਤ ਦੁਖੀ ਕਰਦੇ ਹਨ ਅਤੇ ਕਲੇਸ਼ ਦਾ ਕਾਰਨ ਬਣਦੇ ਹਨ। ਕਿਸੇ ਹੋਣਹਾਰ ਅਬਲਾਖੀ ਰੂਹ ਦੇ ਆਤਮਕ ਮਾਰਗ ਵਿੱਚ ਵਿਘਨ ਪਾਉਣ, ਰੋੜਾ ਅਟਕਾਉਣ, ਕੁਰਾਹੇ ਪਾਉਣ, ਦੁੱਖ ਦੇਣ ਵਾਲੀਆਂ ਮਾਇਕੀ ਸ਼ਕਤੀਆਂ ਅਨੇਕਾਂ ਸੰਬੰਧੀਆਂ ਦੇ ਰੂਪ 'ਚ ਜੰਮ ਦਾ ਸਰੂਪ ਧਾਰ ਕੇ ਜਗਿਆਸੂ ਨੂੰ ਆਤਮਕ ਮੰਡਲ ਵੱਲ ਚੱਲਣ ਜਾਂ ਉਭਰਨ ਤੋਂ ਹੋੜਦੀਆਂ ਹਨ ਜਾਂ ਵਿਘਨ ਪਾਉਂਦੀਆਂ ਹਨ, ਜਿਸ ਤਰ੍ਹਾਂ ਕਿ ਹਰਨਾਖਸ਼ ਅਤੇ ਕੰਸ ਵਰਗੇ ਮਨਮੁੱਖ ਅਤੇ ਨਾਸਤਕ। ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸਜਨ ਸਭ ਜਾਮ। ਇਸ ਤਰ੍ਹਾਂ ਸਾਡੇ ਕਰਮ ਹੀ ਜੰਮ ਦੇ ਸਰੂਪ ਧਾਰ ਕੇ ਸਾਡੀ ਸੋਧ ਸੁਧਾਈ ਕਰਦੇ ਹਨ। ਅੱਜ ਕੱਲ੍ਹ ਕੰਪਿਊਟਰ ਬਣ ਗਏ ਹਨ, ਇਹ ਮਸ਼ੀਨੀ ਦਿਮਾਗ ਹਨ। ਇਹਨਾਂ ਕੰਪਿਊਟਰਾਂ ਵਿੱਚ ਜੋ ਜੋ ਨੁਕਤੇ ਡਾਟਾ ਲਿਖ ਕੇ ਪਾਏ ਜਾਂਦੇ ਹਨ ਇਹ ਉਹਨਾਂ ਦੀ ਛਾਨਬੀਨ ਅਤੇ ਕੋਖ ਕਰਕੇ ਸਮੱਸਿਆ ਦਾ ਅੰਤਮ ਸਿੱਟਾ ਪ੍ਰਗਟ ਕਰਦਾ ਹੈ। ਸਾਡਾ ਅੰਤਸ਼ਕਰਨ ਵੀ ਇਲਾਹੀ ਕੰਪਿਊਟਰ ਹੈ, ਜਿਸ ਵਿੱਚ ਪਿਛਲੇ ਜਨਮਾਂ ਦੀ ਰੰਗਤ ਅਤੇ ਹੁਣ ਦੇ ਖਿਆਲਾਂ ਦੀ ਰੰਗਤ, ਇਹ ਦੋਵੇਂ ਰੰਗਤ ਮਿਲ ਕੇ, ਪਿਛਲੇ ਜਨਮਾਂ ਦੇ ਰੰਗਤ ਅਤੇ ਹੁਣ ਦੇ ਖਿਆਲ, ਇਹ ਦੋਵੇਂ ਰੰਗਤ ਮਿਲ ਕੇ ਸਮੁੱਚੇ ਖਿਆਲਾਂ ਅਤੇ ਕਰਮਾਂ ਦਾ ਸਮੁੱਚਾ ਨਤੀਜਾ ਨਾਲੋਂ ਨਾਲ ਸਾਡੇ ਅੰਤਸ਼ਕਰਨ ਵਿੱਚ ਪ੍ਰਗਟ ਹੋਈ ਜਾਂਦਾ ਹੈ। ਇਹ ਸਮੁੱਚਾ ਨਤੀਜਾ ਇਕਸਾਰ ਨਹੀਂ ਰਹਿੰਦਾ, ਇੱਕੋ ਜਿਹਾ ਨਹੀਂ ਰਹਿੰਦਾ, ਕਿਉਂਕਿ ਹਰ ਛਿੰਨ ਪਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦਾ ਅਸਰ ਸਾਡੇ ਮਨ 'ਤੇ ਪੈਂਦਾ ਹੈ ਅਤੇ ਨਾਲੋਂ ਨਾਲ ਅੰਤਸ਼ਕਰਨ ਦੀ ਸਮੁੱਚੀ ਰੰਗਤ ਵੀ ਆਪਣੇ ਆਪ ਆਟੋਮੈਟਿਕਲੀ ਬਦਲਦੀ ਰਹਿੰਦੀ ਹੈ। ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਅੰਤਸ਼ਕਰਨ ਨਿਰਮਲ ਹੋ ਜਾਵੇ, ਅਸੀਂ ਜਮਾਤ ਤੋਂ ਬਚੇ ਰਹੀਏ, ਤਾਂ ਛਿੰਨ ਛਿੰਨ ਪਲ ਪਲ ਸਾਨੂੰ ਆਪਣੇ ਅੰਤਰ ਆਤਮੇ ਕੰਪਿਊਟਰ ਰੂਪੀ ਅੰਤਸ਼ਕਰਨ ਵਿੱਚ ਕੀ ਪਾਉਣਾ ਪਏਗਾ? ਚੰਗੇ ਉੱਤਮ ਖਿਆਲ ਜਾਂ ਨਿਰਮਲ ਕਰਮਾਂ ਦੁਆਰਾ ਆਤਮਕ ਰੰਗਤ ਵਾਲੇ ਗੁਣ ਪਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਅੰਤਸ਼ਕਰਨ ਦੀ ਰੰਗਤ ਬਦਲ ਕੇ ਸਵੱਛ ਅਤੇ ਨਿਰਮਲ ਹੁੰਦੀ ਜਾਵੇ। ਭਰੀਏ ਮਤ ਪਾਪਾ ਕੈ ਸੰਗ, ਉਹ ਧੁੱਪੈ ਨਾਵੇਂ ਕੈ ਰੰਗ। ਇਹ ਅੰਤਸ਼ਕਰਨ ਦੀ ਰੰਗਤ ਹੀ ਸਾਡਾ ਚਾਲ ਚਲਨ, ਕਰੈਕਟਰ, ਸੁਭਾਅ ਅਤੇ ਭਾਗ ਹਨ, ਜੋ ਸਾਡੇ ਹਰ ਇੱਕ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਨਾਲ ਆਪਣੇ ਆਪ ਅਣਜਾਣੇ ਬਦਲਦੇ ਰਹਿੰਦੇ ਹਨ, ਜਿਨ੍ਹਾਂ ਦਾ ਨਤੀਜਾ ਨਾਲੋ ਨਾਲ ਜਾਂ ਸਮਾਂ ਪਾ ਕੇ ਭੋਗਣਾ ਪੈਂਦਾ ਹੈ। ਹਾਂਜੀ, ਇਹ ਅੰਤਸ਼ਕਰਨ ਦੀ ਰੰਗਤ ਸਾਡਾ ਚਾਲ ਚਲਨ, ਸੁਭਾਅ ਅਤੇ ਭਾਗ ਹਨ, ਜੋ ਹਰ ਇੱਕ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਨਾਲ ਬਦਲਦੇ ਰਹਿੰਦੇ ਹਨ। ਹੁੰਦੇ ਕਰਮ ਹੀ ਅਗਲੇ ਪਲ ਵਿੱਚ ਪੂਰਬ ਕਰਮ ਬਣ ਜਾਂਦੇ ਹਨ, ਜੋ ਕਿ ਸਹਿਜੇ ਸਹਿਜੇ ਸਾਡੇ ਧੁਰ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਇਸ ਅੰਦਰਲੇ ਰੱਬੀ ਨਿਯਮ ਅਥਵਾ ਕੰਪਿਊਟਰ ਦੀ ਕਾਰਵਾਈ ਇਲਾਹੀ ਹੁਕਮ ਅਨੁਸਾਰ ਸਹਿਜ ਸੁਭਾਅ ਅਤੇ ਅਣਜਾਣੇ ਹੋ ਰਹੀ ਹੈ, ਜਿਸ ਤੋਂ ਅਸੀਂ ਬੇਖਬਰ ਅਤੇ ਅਵੇਸਲੇ ਹਾਂ। ਮਸ਼ੀਨੀ ਕੰਪਿਊਟਰ ਵਿੱਚ ਅੰਕੜੇ ਡਾਟਾ ਪਾਉਣ ਵਿੱਚ ਤਾਂ ਸਾਡੀ ਉਕਾਈ ਜਾਂ ਗਲਤੀ ਹੋ ਸਕਦੀ ਹੈ, ਜਿਸ ਕਾਰਨ ਨਤੀਜਾ ਵੀ ਗਲਤ ਹੋ ਸਕਦਾ ਹੈ, ਪਰ ਅੰਤਿਸ਼ਕਰਨ ਦੇ ਇਲਾਹੀ ਕੰਪਿਊਟਰ 'ਚ ਕਦੇ ਉਕਾਈ ਜਾਂ ਗਲਤੀ ਨਹੀਂ ਹੋ ਸਕਦੀ, ਕਿਉਂਕਿ ਇਹ ਅਪੁੱਲ ਇਲਾਹੀ ਖੇਲ ਹੈ ਜੋ ਅੰਤਰ ਆਤਮੇ ਆਪੇ ਹੀ ਸਹਿਜ ਸੁਭਾਏ ਹੋ ਰਹੀ ਹੈ। ਇਸ ਤਰ੍ਹਾਂ ਚੰਗਾ ਜਾਂ ਮਾੜਾ ਭਾਗ ਨਾਲੋਂ ਨਾਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦੁਆਰਾ ਬਣਦਾ ਰਹਿੰਦਾ ਹੈ, ਜਿਸ ਦਾ ਨਤੀਜਾ ਸਾਨੂੰ ਅਵਸ਼ ਹੀ ਭੋਗਣਾ ਪੈਂਦਾ ਹੈ। ਇਹ ਸਾਰੀ ਗੁਪਤ ਇਲਾਹੀ ਪੈਰਵੀ ਜਾਂ ਕਾਰਵਾਈ ਹੁਕਮ ਅਨੁਸਾਰ ਹੋ ਰਹੀ ਹੈ, ਜੋ ਸੱਚੋ ਸੱਚ ਅਤੇ ਧਰਮ ਨਿਆਇ ਹੈ, ਪਰਫੈਕਟ ਹੈ, ਜਸਟ ਹੈ। ਇਸ ਲਈ ਸਾਡੇ ਦੁੱਖ ਸੁੱਖ, ਕਲੇਸ਼, ਕਿਸਮਤ ਜਾਂ ਭਾਗ ਸਾਡੇ ਆਪਣੇ ਹੀ ਸਹੇੜੇ ਹੋਏ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੈ ਅਵਰਜਨਾ। ਜਿਹੋ ਜਿਹੇ ਖਿਆਲ ਅਸੀਂ ਅੰਤਿਸ਼ਕਰਨ ਵਿੱਚ ਪਾਵਾਂਗੇ, ਉਹ ਜਿਹੇ ਨਤੀਜੇ ਹੀ ਸਾਨੂੰ ਭੁਗਤਣੇ ਪੈਂਦੇ ਹਨ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਉੱਪਰਲੇ ਵਿਚਾਰ ਦਾ ਨਿਖੇੜਵਾਂ ਨਿਚੋੜ ਇਉਂ ਹੋ ਸਕਦਾ ਹੈ, ਸਾਡਾ ਅੰਤਿਸ਼ਕਰਨ ਹੀ ਗੁਪਤ ਪੁਲਿਸ ਕਚਹਿਰੀ ਅਤੇ ਜੱਜ ਹੈ। ਇਸ ਵਿੱਚ ਜੋ ਹਵਾੜ ਜਾਂ ਬਦਬੋ ਨਿਕਲਦੀ ਹੈ ਉਹ ਹੀ ਫੈਸਲਾ ਹੈ। ਇਸ ਬਦਬੋ ਅਨੁਸਾਰ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ। ਸਾਡੇ ਅੰਤਿਸ਼ਕਰਨ ਦੀ ਇਹ ਹਵਾੜ ਜਾਂ ਬਦਬੋ ਇਹੀ ਜਮ ਰੂਪ ਹੈ। ਅੰਤਿਸ਼ਕਰਨ ਦੀ ਸਮੁੱਚੀ ਰੰਗਤ ਹੀ ਸਾਡਾ ਸੁਭਾਅ, ਚਾਲ ਚੱਲਣ ਜਾਂ ਭਾਗ ਹੈ। ਸਾਡੇ ਭਾਗ ਸਾਡੇ ਮਾੜੇ ਖਿਆਲਾਂ ਜਾਂ ਕਰਮਾਂ ਅਨੁਸਾਰ ਨਾਲੋਂ ਨਾਲ ਬਦਲਦੇ ਰਹਿੰਦੇ ਹਨ। ਚੰਗੇ ਉੱਤਮ ਖਿਆਲਾਂ ਜਾਂ ਕਰਮਾਂ ਦੁਆਰਾ ਅਸੀਂ ਆਪਣੇ ਭਾਗ ਚੰਗੇ ਬਣਾ ਸਕਦੇ ਹਾਂ ਅਤੇ ਜਮ੍ਹਾਂ ਦੀ ਸਜ਼ਾ ਤੋਂ ਵੀ ਬਚ ਸਕਦੇ ਹਾਂ। ਇਹ ਸਾਰੀ ਇਲਾਹੀ ਹੁਕਮ ਦੀ ਖੇਲ ਅੰਤਰਾਤਮੇ ਅਦ੍ਰਿਸ਼ਟ ਅਤੇ ਗੁਪਤ ਵਰਤ ਰਹੀ ਹੈ। ਪੁਲਿਸ ਕਚਹਿਰੀਆਂ ਅਤੇ ਜੇਲ੍ਹਾਂ ਇਸ ਲਈ ਬਣਾਈਆਂ ਗਈਆਂ ਹਨ ਕਿ ਇਹਨਾਂ ਦੇ ਭੈ ਵਿੱਚ ਅਸੀਂ ਮਾੜੇ ਕਰਮਾਂ ਤੋਂ ਬਚੇ ਰਹੀਏ ਅਤੇ ਗਲਤੀ ਵੀ ਹੋ ਜਾਵੇ ਤਾਂ ਉਸ ਦੀ ਸਜ਼ਾ ਭੁਗਤ ਕੇ ਸਾਡੀ ਸੋਧ ਸੁਧਾਈ ਹੋ ਜਾਵੇ, ਤਾਂ ਕਿ ਅਸੀਂ ਫਿਰ ਮਾੜੇ ਕਰਮਾਂ ਤੋਂ ਸੰਕੋਚ ਕਰੀਏ। ਇਸ ਤਰ੍ਹਾਂ ਇਹ ਸਾਰਾ ਜਮ੍ਹਾਂ ਦਾ ਸਿਲਸਿਲਾ ਅੰਤਰੀਵ ਤੌਰ 'ਤੇ ਸਾਡੇ ਲਈ ਲਾਭਵੰਦ ਹੈ ਅਤੇ ਸਾਡੀ ਭਲਾਈ ਲਈ ਹੈ, ਕਿਉਂਕਿ ਇਹ ਸਾਨੂੰ ਮਾੜੇ ਕਰਮਾਂ ਤੋਂ ਹੋੜਦਾ ਹੈ ਅਤੇ ਜਮ੍ਹਾਂ ਦੇ ਠੇਂਗੇ ਤੋਂ ਬਚਾਉਂਦਾ ਹੈ। ਮਾਂ ਬਾਪ ਬੱਚਿਆਂ ਨਾਲ ਪਿਆਰ ਕਰਦੇ ਹਨ, ਪਰ ਜਦ ਬੱਚਾ ਮਾਂ ਬਾਪ ਦੀ ਭੈ ਭਾਵਨੀ ਤੋਂ ਬਾਹਰ ਹੋ ਕੇ ਆਪਣੀ ਮਨ ਮਰਜ਼ੀ ਕਰਦਾ ਹੈ ਤਾਂ ਮਾਂ ਬਾਪ ਹੀ ਬੱਚੇ ਨੂੰ ਸੋਧਣ ਲਈ ਸਜ਼ਾ ਦਿੰਦੇ ਹਨ। ਇਸ ਸਖਤੀ ਜਾਂ ਸਜ਼ਾ ਦੇ ਪਿਛੋਕੜ ਵਿੱਚ ਮਾਂ ਬਾਪ ਦੇ ਅੰਤਰਾਤਮੇ ਹਿਰਦੇ 'ਚ ਬੱਚੇ ਦਾ ਅਤ ਡੂੰਘਾ ਅਤੇ ਨਿੱਘਾ ਪਿਆਰ ਹੁੰਦਾ ਹੈ। ਹਾਂਜੀ, ਸਜ਼ਾ ਦੇ ਪਿੱਛੇ ਬੱਚੇ ਲਈ ਅਤ ਡੂੰਘਾ ਅਤੇ ਨਿੱਘਾ ਪਿਆਰ ਹੁੰਦਾ ਹੈ। ਬੱਚੇ ਨੂੰ ਸੋਧਣ ਅਤੇ ਉਹਨਾਂ ਨੂੰ ਵਿਗੜਨ ਤੋਂ ਬਚਾਉਣ ਲਈ ਹੀ ਮਾਂ ਬਾਪ ਨੂੰ ਆਪਣੇ ਪਿਆਰੇ ਬੱਚੇ ਉੱਤੇ ਸਖਤੀ ਕਰਨੀ ਪੈਂਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਇਲਾਹੀ ਮਾਂ ਬਾਪ ਅਕਾਲ ਪੁਰਖ ਨੂੰ ਵੀ ਆਪਣੇ ਵਿਗੜੇ ਤਿਗੜੇ, ਭੁੱਲੇ ਪਟਕੇ ਅਤੇ ਬਾਗੀ ਬੱਚਿਆਂ ਦੀ ਸੋਧ ਸੁਧਾਈ ਅਤੇ ਕਢਾਈ ਲਈ ਆਪਣੀ ਹੁਕਮ ਰੂਪੀ ਸ਼ਕਤੀ ਨੂੰ ਸਾਡੇ ਕਰਮਾਂ ਅਨੁਸਾਰ ਜਮ੍ਹਾਂ ਦੇ ਕਈ ਰੂਪਾਂ 'ਚ ਵਰਤਣਾ ਪੈਂਦਾ ਹੈ। ਇਸ ਤਰ੍ਹਾਂ ਇਸ ਇਲਾਹੀ ਹੁਕਮ ਦੇ ਖੇਲ ਅਖਾੜੇ ਦੇ ਪਿਛੋਕੜ ਵਿੱਚ ਅਤ ਪ੍ਰੀਤਮ ਪ੍ਰੇਮ ਪੁਰਖ ਦਾ ਸਾਡੇ ਭੁੱਲੜ ਜੀਵਾਂ ਲਈ ਗੁੱਝੀ ਸ਼ਕਲ 'ਚ ਅਤ ਡੂੰਘਾ ਅਤੇ ਨਿੱਘਾ ਪਿਆਰ ਕਈ ਰੂਪਾਂ ਰੰਗਾਂ ਰੇਖਾਂ ਅਤੇ ਚੋਜ ਵਡਾਣੀ ਵਿੱਚ ਵਰਤਦਾ ਰਹਿੰਦਾ ਹੈ ਅਤੇ ਦੁੱਖ ਦਾਰੂ ਹੋ ਕੇ ਸਾਡਾ ਭਲਾ ਕਰਦਾ ਹੈ। ਪਰ ਅਸੀਂ ਸਦਾ ਸ਼ਿਕਾਇਤਾਂ ਅਤੇ ਰੋਸ ਕਰਦੇ ਰਹਿੰਦੇ ਹਨ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਹਾਂਜੀ, ਜੇ ਨੂੰ ਅਸੀਂ ਰਿਵਰਸ ਕਰਕੇ ਦੇਖੀਏ ਤਾਂ ਕਿਵੇਂ ਹੈ, ਅਸੀਂ ਨੀਵੇਂ ਅਤੇ ਭੈੜੇ ਕਰਮਾਂ ਦੁਆਰਾ ਜਮਾਂ ਦੇ ਵਸ ਪੈਂਦੇ ਹਾਂ। ਨੀਵੇਂ ਕਰਮ ਕਿੱਥੋਂ ਆਏ? ਸਾਡੀ ਨੀਵੀਆਂ ਰੁਚੀਆਂ ਤੋਂ। ਨੀਵੀਆਂ ਰੁਚੀਆਂ ਸਾਡੇ ਅੰਤਸ਼ਕਰਨ ਦੀ ਰੰਗਤ ਅਤੇ ਬਾਹਰਲੀ ਕੁਸੰਗਤ ਤੋਂ ਬਣਦੀਆਂ ਹਨ। ਅੰਤਸ਼ਕਰਨ ਸਾਡੇ ਪਿਛਲੇ ਕਰਮਾਂ ਅਤੇ ਖਿਆਲਾਂ ਅਨੁਸਾਰ ਬਣਦਾ ਹੈ। ਨੀਵੇਂ ਖਿਆਲ ਜਾਂ ਕਰਮ ਇਹ ਹਉਮੈ ਦੇ ਹਨੇਰ 'ਚੋਂ ਉਪਜਦੇ ਅਤੇ ਪਲਦੇ ਹਨ। ਹਉਮੈ ਕਿੱਥੋਂ? ਤ੍ਰੈਗੁਣੀ ਮਾਇਕੀ ਮੰਡਲ ਦਾ ਭਰਮ ਪੁਲਾਵਾ ਹੈ ਅਤੇ ਮਾਇਆ ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਭੁੱਲ ਤੋਂ ਉਪਜੀ ਹੈ। ਇਸ ਲਈ ਅਕਾਲ ਪੁਰਖ ਦੀ ਭੁੱਲ ਹੀ ਜਮਾਂ ਦੇ ਵਸ ਪੈਣ ਦਾ ਮੁੱਢਲਾ ਕਾਰਨ ਹੈ। ਅਕਾਲ ਪੁਰਖ ਨੂੰ ਭੁੱਲੇ ਮਾਇਆ, ਮਾਇਆ ਤੋਂ ਹੋਮੇ, ਹੋਮੇ ਤੋਂ ਨੀਵੇਂ ਖਿਆਲ, ਫਿਰ ਨੀਵਾਂ ਅੰਤਸ਼ਕਰਨ, ਨੀਵੀਆਂ ਰੁਚੀਆਂ, ਨੀਵੀਆਂ ਰੁਚੀਆਂ ਤੋਂ ਨੀਵੇਂ ਕਰਮ ਅਤੇ ਨੀਵੇਂ ਕਰਮਾਂ ਤੋਂ ਜਮਾਂ ਦੇ ਵਸ ਪੈ ਗਏ। ਇਸ ਲਈ ਅਕਾਲ ਪੁਰਖ ਦੀ ਭੁੱਲ ਹੀ ਜਮਾਂ ਦੇ ਵਸ ਪੈਣ ਦਾ ਮੁੱਢਲਾ ਕਾਰਨ ਹੈ। ਹੋਮੇ ਦੇ ਭਰਮ ਦੇ ਹਨੇਰ ਵਿੱਚ ਹੀ ਜਮਾਂ ਦੀ ਉਤਪਤੀ ਹੁੰਦੀ ਹੈ। ਨਾਮ ਦੀ ਰੌਸ਼ਨੀ ਨਾਲ ਹੀ ਇਹ ਹੋਮੇ ਦੇ ਭਰਮ ਦਾ ਹਨੇਰ ਦੂਰ ਹੋ ਸਕਦਾ ਹੈ। ਜਿੱਥੇ ਹੋਮੇ ਹੈ ਉੱਥੇ ਨਾਮ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਜਮਾਂ ਦੇ ਵਸ ਪੈਣਾ ਹੈ। ਹਾਂਜੀ, ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਜਮਾਂ ਦੇ ਵਸ ਪੈਣਾ ਹੈ। ਪਰਮੇਸ਼ਰ 'ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਜੀਤ ਆਵੇ ਤਾਂ ਸੇਵਾ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਨ ਮੁਖ ਜਮ ਮਗ ਪਾਇਨ, ਜਿਨ ਦੂਜਾ ਭਾਉ ਪਿਆਰਾ, ਜਮਪੁਰ ਬੱਦੇ ਮਾਰੀਅਨ ਕੋ ਸੁਣੇ ਨਾ ਪੁਕਾਰਾ। ਗੁਰਬਾਣੀ ਵਿੱਚ ਜਮਾਂ ਦੀ ਬਾਬਤ ਬਿਆਨ, ਤਾੜਨਾ ਅਤੇ ਉਪਦੇਸ਼ਾਂ ਨੂੰ ਸਮਝਣ ਅਤੇ ਗ੍ਰਹਿਣ ਕਰਨ ਤੋਂ ਪਹਿਲਾਂ ਹੇਠ ਲਿਖੇ ਨੁਕਤਿਆਂ ਨੂੰ ਦੁਬਾਰਾ ਦੁਹਰਾਉਣ ਅਤੇ ਦ੍ਰਿੜ ਕਰਨ ਦੀ ਲੋੜ ਹੈ। ਕੀ ਜੀ? ਪਹਿਲਾ ਨੁਕਤਾ, ਜੋ ਮੈਂ ਕੀਆ ਸੋ ਮੈਂ ਪਾਇਆ ਦਾ ਅਟਲ ਅਸੂਲ ਸਿਰਫ ਤ੍ਰੈਗੁਣੀ ਮੰਡਲ ਵਿੱਚ ਹੀ ਲਾਗੂ ਹੁੰਦਾ ਹੈ, ਕਿਉਂਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਦੁਤੀਆ ਭਾਉ ਵਰਤਦਾ ਹੈ, ਜਿਸ ਵਿੱਚ ਇਲਾਹੀ ਇਕਸਾਰਤਾ ਅਤੇ ਸਹਿਜ ਦੀ ਬਜਾਏ ਹਰ ਇੱਕ ਤੱਤ ਦੀ ਜੋੜੀ ਅਥਵਾ ਦੁਤੀਆ ਭਾਉ ਕੰਮ ਕਰਦਾ ਹੈ, ਜਿਵੇਂ ਕਿ ਚੰਨ ਨਾਲ ਹਨੇਰਾ, ਪੁੰਨ ਪਾਪ, ਗੁਣ ਅਵਗੁਣ, ਸੁੱਖ ਦੁੱਖ, ਸੁਰਗ ਨਰਕ, ਦੇਵਤੇ ਜਮ, ਪਿਆਰ ਘਿਰਨਾ, ਠੰਡਾ ਤੱਤਾ ਆਦਿ। ਇਸ ਦੁਤੀਆ ਭਾਉ ਵਿੱਚੋਂ ਨਿਕਲ ਕੇ ਹੀ ਅਸੀਂ ਜਮਾਂ ਤੋਂ ਬਚ ਸਕਦੇ ਹਾਂ। ਦੂਸਰਾ, ਸੂਖਮ ਇਲਾਹੀ ਮੰਡਲ ਵਿੱਚ ਨਾ ਕੋਈ ਪਾਪ ਹੁੰਦਾ ਹੈ ਅਤੇ ਨਾ ਜਮ ਦੀ ਲੋੜ ਹੈ। ਉੱਥੇ ਤਾਂ ਇੱਕੋ ਇੱਕ ਪਰਮੇਸ਼ਰ ਹੀ ਭਰਪੂਰ ਹੋ ਕੇ ਸਭ ਥਾਈਂ ਵਰਤ ਰਿਹਾ ਹੈ। ਕਿਸਨੋ ਕਹੀਏ ਨਾਨਕਾ, ਸਭ ਕਿਛ ਆਪੇ ਆਪ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਹਾਂਜੀ, ਸੁਖਮ ਇਲਾਹੀ ਮੰਡਲ 'ਚ। ਤੀਸਰਾ, ਹੋਮੇ ਦੇ ਭਰਮ ਪਲਾਵੇ ਦੁਆਰਾ ਹੀ ਅਸੀਂ ਇਲਾਹੀ ਮੰਡਲ ਵਿੱਚੋਂ ਫਿਸਲ ਕੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦੇ ਹਾਂ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸੰਗਤ ਅਤੇ ਮਨ ਦੀ ਰੰਗਤ ਅਨੁਸਾਰ ਅਸੀਂ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਾਂ। ਸੰਗਤ ਅਤੇ ਮਨ ਦੀ ਰੰਗਤ, ਇਸ ਲਈ ਸਾਡਾ ਮਨ ਹੀ ਅਸਲੀ ਮੁਜਰਮ ਜਾਂ ਦੋਸ਼ੀ ਹੈ, ਸਰੀਰ ਨਹੀਂ। ਪਰ ਸਰੀਰ ਨੂੰ ਵੀ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ, ਕਿਉਂਕਿ ਸਰੀਰ ਨੀਵੇਂ ਮਨ ਦੀ ਕੁਸੰਗਤ ਕਰਦਾ ਹੈ। ਨੀਵੇਂ ਕਰਮਾਂ ਜਾਂ ਪਾਪਾਂ ਦੁਆਰਾ ਹੀ ਅਸੀਂ ਜਮਾਂ ਦੇ ਵਸ ਪੈਂਦੇ ਹਾਂ ਅਤੇ ਸਜ਼ਾ ਭੁਗਤਦੇ ਹਾਂ। ਆਪਣੀਆਂ ਨੀਵੀਆਂ ਮਾਇਕੀ ਰੁਚੀਆਂ ਨਾਲ ਮੋਹ ਮਾਇਆ ਵਿੱਚ ਫਸ ਕੇ ਹੀ ਅਸੀਂ ਅਕਾਲ ਪੁਰਖ ਨੂੰ ਭੁੱਲਦੇ ਹਾਂ। ਦੁੱਖ ਤੱਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਦਤਾਵੇ, ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ ਤੇ ਸਾਕਤ ਨਰ ਜਮ ਕੁੱਟੀ ਹੈ। ਪਰਮੇਸ਼ਰ ਦੇ ਭੁੱਲਣ ਨਾਲ ਹੀ ਜਮਾਂ ਦੇ ਵਸ ਪਈਦਾ ਹੈ। ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ। ਜਮਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਇਹ ਹੈ ਕਿ ਅਸੀਂ ਫਿਰ ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਈਏ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਯਾਦ ਵਿੱਚ ਆਉਣ ਲਈ ਗੁਰੂ ਬਾਬੇ ਨੇ ਬੜੀ ਸੌਖੀ ਜੁਗਤ ਦੱਸੀ ਹੈ। ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਏਕ ਧਿਆਈਐ ਸਾਧ ਕੈ ਸੰਗ, ਪਾਪ ਬਿਨਾਸੈ ਨਾਮ ਕੈ ਰੰਗ। ਗੁਰਬਾਣੀ ਵਿੱਚ ਜਮਾਂ ਦੀ ਬਾਬਤ ਸਾਨੂੰ ਇਸ ਤਰ੍ਹਾਂ ਤਾੜਨਾ ਕੀਤੀ ਗਈ ਹੈ। ਮਾਇਆ ਮੋਹ ਹਰ ਚੇਤੈ ਨਾਹੀ, ਜਮ ਪੁਰ ਬੱਧਾ ਦੁੱਖ ਸਹਾਈ। ਸਾਜਣਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਤਿੰਨ ਦੁੱਖ ਨਾ ਕਭੂ ਉਤਰੈ ਸੇ ਜਮ ਕੈ ਵਸ ਪੜੀਆਂ। ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਜਮਾਂ ਤੋਂ ਬਚਣ ਲਈ ਅਤੇ ਸਾਡੇ ਕਲਿਆਣ ਲਈ ਬੜੇ ਸੌਖੇ ਅਤੇ ਸਰਲ ਸਾਧਨ ਦੱਸੇ ਹਨ। ਹਾਂਜੀ, ਹੁਣ ਜਮਾਂ ਤੋਂ ਕਿਵੇਂ ਛੁਟਕਾਰਾ ਹੋਵੇ? ਪਹਿਲਾ ਸਾਧਨ ਸਿਮਰਨ। ਗੁਰਬਾਣੀ ਵਿੱਚ ਜਮਾਂ ਤੋਂ ਬਚਣ ਲਈ ਸਿਮਰਨ ਦਾ ਉੱਚਾ ਸੁੱਚਾ ਸਾਧਨ ਇਉਂ ਬਿਆਨ ਕੀਤਾ ਗਿਆ ਹੈ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਕਹੋ ਨਾਨਕ ਜਪੇ ਜਨ ਨਾਮ, ਤਾਂ ਕੇ ਨਿਕਟ ਨਾ ਆਵੇ ਜਾਮ। ਦੂਸਰਾ ਹੈ ਸੰਗਤ। ਸਾਧ ਸੰਗਤ ਅਥਵਾ ਸਤਸੰਗਤ ਵੀ ਜਮਾਂ ਤੋਂ ਬਚਣ ਦਾ ਇੱਕ ਸੌਖਾ ਸਾਧਨ ਹੈ। ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ। ਸੰਤ ਮੰਡਲ ਮੈਂ ਜਮ ਕਿਛੂ ਨਾ ਕਹੇ। ਤੀਸਰਾ ਕੀਰਤਨ ਅਥਵਾ ਹਰੀ ਦੇ ਗੁਣ ਗਾਉਣ ਨਾਲ ਵੀ ਜਮਾਂ ਤੋਂ ਛੁਟਕਾਰਾ ਹੋ ਸਕਦਾ ਹੈ। ਸਾਧ ਸੰਗ ਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ। ਜਮਦੂਤ ਤਿਸ ਨਿਕਟ ਨਾ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਚੌਥਾ ਸੇਵਾ। ਸਤਿਗੁਰੂ ਦੀ ਸੇਵਾ ਵੀ, ਹਾਂਜੀ ਸਤਿਗੁਰੂ ਦੀ ਸੇਵਾ ਵੀ ਜਮਾਂ ਤੋਂ ਬਚਣ ਦਾ ਉੱਤਮ ਸਾਧਨ ਹੈ। ਪ੍ਰਭ ਸੇਵਾ ਜਮ ਲਗੇ ਨਾ ਨੇਰੇ। ਸਤਿਗੁਰੂ ਸੇਵੇ ਸੇ ਜਨ ਸਾਚੇ, ਕਾਟੇ ਜਮ ਕਾ ਫਾਹਾ ਹੈ। ਇਸੇ ਲਈ ਪਰਮਾਤਮਾ ਦੇ ਸੇਵਕਾਂ ਅਥਵਾ ਸੰਤਾਂ ਭਗਤਾਂ ਨੇੜੇ ਜਮ ਨਹੀਂ ਜਾ ਸਕਦੇ। ਗੁਰੂ ਫਰਮਾਨ ਹੈ, ਭਗਤਾਂ ਨੂੰ ਜਮ ਜੋ ਨਾ ਸਾਕੇ, ਕਾਲ ਨਾ ਨੇੜੇ ਜਾਈ। ਪ੍ਰਭ ਚਿਤ ਆਵੇ ਤਾਂ ਕੈਸੀ ਪੀੜ, ਹਰ ਸੇਵਕ ਨਾਹੀ ਜਮ ਪੀੜ। ਜਿੱਥੇ ਹਨੇਰ ਹੁੰਦਾ ਹੈ ਉੱਥੇ ਹੀ ਮੱਛਰ ਠੂਹੇ ਸੱਪ ਆਦਿ ਦੁਖਦਾਈ ਜੀ ਜੰਤ ਉਪਜਦੇ ਤੇ ਪਲਦੇ ਹਨ। ਇਹਨਾਂ ਦੀ ਹਨੇਰੀ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਇਹਨਾਂ ਦੇ ਜ਼ਰੀਲੇ ਡੰਗ ਸਹਾਰਨੇ ਪੈਂਦੇ ਹਨ। ਇਸੇ ਤਰ੍ਹਾਂ ਜਦ ਅਸੀਂ ਨਾਮ ਦੀ ਰੌਸ਼ਨੀ ਜਾਂ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਮਾਇਕੀ ਹਨੇਰੀ ਦੁਨੀਆ ਯਾਨੀ ਰੱਬ ਦੀ ਭੁੱਲ ਵਿੱਚ ਵਸਦੇ ਹਾਂ ਤਾਂ ਸਾਡਾ ਹਨੇਰ ਰੂਪੀ ਮਾਇਕੀ ਜਮਾਂ ਨਾਲ ਵਾਹ ਪੈਂਦਾ ਹੈ ਤੇ ਅਸੀਂ ਜਮਾਂ ਦੀ ਸਰਕਾਰ ਹੇਠ ਆ ਜਾਂਦੇ ਹਾਂ। ਇਸ ਤਰ੍ਹਾਂ ਜਮਾਂ ਦੇ ਚੀਰੇ ਜਾਂ ਲੇਖੇ ਵਿੱਚ ਵਿਚਰਦਿਆਂ ਹੋਇਆਂ ਜਮਾਂ ਦੀ ਫਾਂਸੀ ਸਾਡੇ ਗਲ 'ਚ ਪੈ ਜਾਂਦੀ ਹੈ, ਜਿਸ ਕਾਰਨ ਅਸੀਂ ਜਮਾਂ ਦੇ ਠੇਂਗੇ ਜਿਉਂਦੇ ਜੀ ਅਤੇ ਮਰ ਕੇ ਵੀ ਸਹਿੰਦੇ ਰਹਿੰਦੇ ਹਾਂ। ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ, ਹੁਕਮੀ ਹੀ ਜਮ ਲੱਗਦਾ ਸੋ ਉਭਰੈ ਜਿਸ ਬਖਸੈ ਕਰਤਾਰ। ਸਾਡੀ ਤਰਸਯੋਗ ਅਧੋਗਤੀ ਤੇ ਦਰਵ ਕੇ ਸਾਨੂੰ ਇਹਨਾਂ ਜਮਾਂ ਦੀ ਸਰਕਾਰ ਦੀ ਗੁਲਾਮੀ ਚੋਂ ਕੱਢਣ ਲਈ, ਇਹਨਾਂ ਜਮਾਂ ਦੀ ਫਾਂਸੀ ਸਾਡੇ ਗਲੋਂ ਲਾਉਣ ਲਈ, ਮਾਇਕੀ ਕਰਮਾਂ ਦੇ ਡੰਡ ਤੋਂ ਬਚਾਉਣ ਲਈ ਬੜੇ ਸੌਖੇ ਅਤੇ ਤਾਕੀਦੀ ਉਪਦੇਸ਼ ਇਉਂ ਦਿੱਤੇ ਹਨ। ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜੋ ਬੋਲੇ ਹਰ ਹਰ ਨਾਉ ਤਿੰਨ ਜੰਮ ਛੱਡ ਗਿਆ। ਇਹ ਹੁਣ ਸਾਡੇ ਆਪਣੇ ਵਸ ਹੈ ਕਿ ਅਸੀਂ ਮੰਦੇ ਮਾਰਗ ਤੇ ਚੱਲ ਕੇ ਜਮਾਂ ਦੇ ਵਸ ਪੈਣਾ ਹੈ ਜਾਂ ਇਲਾਹੀ ਮਾਰਗ ਦਾ ਸੁੱਖ ਮਾਣਨਾ ਹੈ। ਗੁਰਮੁਖ ਪਿਆਰੇ ਸਾਧ ਸੰਗਤ ਜੀ, ਇਹ ਲੇਖ ਨੰਬਰ 23 ਜਮ ਭਾਗ ਦੂਜਾ ਇੱਥੇ ਆਪ ਜੀ ਦੇ ਸਾਹਮਣੇ ਪੜਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।